ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੋਡ ਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੋਡ ਤੇ ਅਧਕਾਈ ਰਹਾਉ ਬਣਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ ਅਜਾ ਮਾਲ ਗਾਜ ਗਣਕਾ ਪਤਤ ਕਰਮ ਕਿੰਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸ਼ੁਕਰ ਕੁਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਸ਼ਾਡ ਅੰਮ੍ਰਿਤ ਕਾਹੇ ਭਿੱਖ ਖਾਈ ਤਾਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਾਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੋ ਰਹੇ ਆਦਰਯੋਗ ਗੁਰਮੁਖ ਪਿਆਰਿਓ, ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ, ਟੈਲੀਵਿਜ਼ਨ ਜਾਂ ਇੰਟਰਨੈੱਟ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਹੇ ਸਤਿਕਾਰਯੋਗ ਸਤਸੰਗੀਓ, ਅੱਜ ਅੰਮ੍ਰਿਤ ਵੇਲੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਏ ਪਾਵਨ ਹੁਕਮਨਾਮੇ ਦੀ ਵਿਚਾਰ ਆਪਾਂ ਕਰਨ ਜਾ ਰਹੇ ਹਾਂ। ਭਗਤ ਕਬੀਰ ਸਾਹਿਬ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਇਹ ਬਚਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 692 ਤੇ ਸੁਸ਼ੋਭਿਤ ਹੈ। ਆਓ ਵਿਚਾਰ ਪ੍ਰਾਰੰਭ ਕਰਦੇ ਹਾਂ। ਅਸੀਂ ਸਾਰੇ ਹੀ ਭਾਵੇਂ ਛੋਟੇ ਹਾਂ ਜਾਂ ਵੱਡੇ, ਪੜ੍ਹੇ ਲਿਖੇ ਹਾਂ ਜਾਂ ਮਾਮੂਲੀ ਪੜ੍ਹੇ ਲਿਖੇ ਹਾਂ ਜਾਂ ਅਨਪੜ੍ਹ, ਅਮੀਰ ਹਾਂ ਜਾਂ ਗਰੀਬ, ਮਹਾਨ ਹਾਂ ਜਾਂ ਮਾਮੂਲੀ, ਪਰ ਸਾਡਾ ਸਾਰਿਆਂ ਦਾ ਇੱਕ ਮਸਲਾ ਸਭ ਦਾ ਸਾਂਝਾ ਕਿ ਅਸੀਂ ਜਦੋਂ ਵੀ ਪਾਠ ਕਰਨ ਬੈਠਦੇ ਹਾਂ ਨਾ, ਸਾਡਾ ਮਨ ਨਹੀਂ ਲੱਗਦਾ। ਮੈਂ ਆਸ ਕਰਦਾ ਹਰੇਕ ਨਾਮ ਜਪਣ ਵਾਲੇ ਵਿਅਕਤੀ ਨੂੰ, ਹਰੇਕ ਪਾਠ ਕਰਨ ਵਾਲੇ ਵਿਅਕਤੀ ਨੂੰ, ਹਰੇਕ ਧਾਰਮਿਕ ਬਿਰਤੀ ਵਾਲੇ ਵਿਅਕਤੀ ਨੂੰ ਕਦੇ ਨਾ ਕਦੇ ਜ਼ਰੂਰ ਇਹ ਮੁਸ਼ਕਲ ਆਈ ਹੋਣੀ ਹੈ, ਮਨ ਨਹੀਂ ਲੱਗਦਾ। ਫਿਰ ਪੁੱਛਿਆ ਜਾ ਸਕਦਾ ਹੈ ਬਈ ਜੇ ਮਨ ਨਹੀਂ ਲੱਗਦਾ ਤੇ ਮਨ ਕੀ ਕਰਦਾ ਹੈ? ਧਿਆਨ ਨਾਲ ਵਿਚਾਰਿਓ, ਜਵਾਬ ਮਿਲੇਗਾ। ਕੀ ਕਰਾਂ, ਮੇਰਾ ਮਨ ਨਾ ਬੜਾ ਹੀ ਦੌੜਦਾ ਰਹਿੰਦਾ ਹੈ। ਫਿਰ ਪੁੱਛੀਏ ਕਿੱਥੇ ਦੌੜਦਾ ਹੈ? ਵਿਦਵਾਨ ਆਖਦੇ ਨੇ, ਚੇਤੇ ਰੱਖਣਾ, ਸਰੀਰ ਨੂੰ ਤੇ ਦੌੜਨ ਲਈ ਥਾਂ ਚਾਹੀਦੀ ਹੈ, ਸਪੇਸ ਚਾਹੀਦੀ ਹੈ, ਪਰ ਮਨ ਨੂੰ ਦੌੜਨ ਦੇ ਲਈ ਥਾਂ ਨਹੀਂ ਚਾਹੀਦੀ, ਸਮਾਂ ਚਾਹੀਦਾ। ਇਹ ਦੌੜਦਾ ਹੈ ਜਾਂ ਅੱਗੇ ਜਾਂ ਪਿੱਛੇ, ਜਾਂ ਆਉਣ ਵਾਲੇ ਸਮੇਂ ਵੱਲ ਜਾਂ ਬੀਤੇ ਹੋਏ ਸਮੇਂ ਵੱਲ, ਜਾਂ ਪਾਸਟ ਵੱਲ ਜਾਂ ਫਿਊਚਰ ਵੱਲ। ਅਫਸੋਸ, ਜਿੱਥੇ ਹੈ ਇਹ ਪ੍ਰੈਜੈਂਟ ਵਿੱਚ ਕਦੇ ਵੀ ਨਹੀਂ ਰਹਿੰਦਾ। ਕਿਸੇ ਸਿਆਣੇ ਵਿਦਵਾਨ ਦੇ ਬੜੇ ਸੋਹਣੇ ਕਥਨ ਨੇ। ਉਹ ਆਖਦੇ ਨੇ ਮਨ ਕੀ ਕਰਦਾ ਹੈ, ਮਨ ਕੀ ਸੋਚਦਾ ਹੈ? ਕਹਿੰਦੇ ਨੇ ਬਸ ਹਰ ਵੇਲੇ ਮਨ ਇਹਨਾਂ ਸੋਚਾਂ ਵਿੱਚ ਹੀ ਗੁਆਚਾ ਰਹਿੰਦਾ ਹੈ। ਬੀਤ ਗਈ ਦੀ ਯਾਦ ਪਈ ਮਨ ਨੂੰ ਤੜਪਾਵੇ, ਆਉਣ ਵਾਲੀ ਦਾ ਸਹਿਮ ਪਿਆ ਹੱਡਾਂ ਨੂੰ ਖਾਵੇ, ਬਸ ਇਹ ਕੁਛ ਹੀ ਹੁੰਦਾ ਰਹਿੰਦਾ। ਚਲੋ ਗੱਲ ਬਹੁਤੀ ਲੰਬੀ ਨਾ ਹੋ ਜਾਏ, ਇੱਕ ਗੱਲ ਤੇ ਸਮਝ ਵਿੱਚ ਆਈ ਨਾ ਕਿ ਸਾਡਾ ਮਨ ਦੌੜਦਾ। ਜਦੋਂ ਅਸੀਂ ਦੌੜਦਾ ਆਖਦੇ ਹਾਂ ਨਾ, ਕਿਸੇ ਮਨੋਵਿਗਿਆਨੀ ਨੂੰ ਪੁੱਛ ਕੇ ਵੇਖੋ, ਉਹ ਇਹ ਆਖੇਗਾ ਬਈ ਅਸਲ ਵਿੱਚ ਮਨ ਨਾਲ ਲਗਾਤਾਰ ਵਿਚਾਰ ਪੈਦਾ ਕਰ ਰਿਹਾ, ਲਗਾਤਾਰ ਵਿਚਾਰ ਪੈਦਾ ਕਰ ਰਿਹਾ, ਕੁਝ ਸੋਚ ਰਿਹਾ ਹੈ। ਧਰਮ ਵਿਗਿਆਨੀ ਧਾਰਮਿਕ ਭਾਸ਼ਾ ਵਿੱਚ ਆਖਦੇ ਨੇ ਮਨ ਸੰਕਲਪ ਤੇ ਵਿਕਲਪ ਪੈਦਾ ਕਰਦਾ ਹੈ। ਸੰਕਲਪ ਕੋਈ ਵੀ ਖਿਆਲ, ਸਾਡਾ ਮਨ ਤੇ ਫੁਹਾਰੇ ਵਰਗਾ ਹੈ। ਜਿਵੇਂ ਲਗਾਤਾਰ ਚੱਲਦੇ ਹੋਏ ਫੁਹਾਰੇ ਵਿੱਚੋਂ ਲਗਾਤਾਰ ਨਾਨ ਸਟਾਪ ਪਾਣੀ ਨਿਕਲਦਾ ਰਹਿੰਦਾ ਹੈ, ਇਸੇ ਤਰ੍ਹਾਂ ਸਾਡੇ ਮਨ ਵਿੱਚੋਂ ਲਗਾਤਾਰ ਬਿਨਾਂ ਰੁਕਣ ਤੋਂ ਨਾਨ ਸਟਾਪ ਵਿਚਾਰ ਨਿਕਲਦੇ ਰਹਿੰਦੇ ਨੇ। ਹੁਣ ਫਿਰ ਜ਼ਰਾ ਖਿਆਲ ਕਰਿਓ, ਜੇ ਹਰ ਵੇਲੇ ਮਨ ਵਿਚਾਰਾਂ ਵਿੱਚ ਗੁੰਮ ਹੈ ਤੇ ਕੀ ਵਿਚਾਰ ਪੈਦਾ ਕਰ ਰਿਹਾ ਹੈ? ਬਸ ਆਹ ਨਾ ਇਸ ਗੱਲ ਨੂੰ ਜੇ ਸਮਝ ਲਈਏ, ਇੱਥੋਂ ਧਰਮ ਦੀ ਜਾਂ ਸਪਿਰਚੁਅਲਿਟੀ ਦੀ ਸ਼ੁਰੂਆਤ ਹੋਣੀ ਹੈ। ਮੈਂ ਤੇ ਹੈਰਾਨ ਹੋਇਆ, ਭਗਤ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਆਖੇ। ਉਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ। ਆਪਣੇ ਮਨ ਨੂੰ ਰੋਜ਼ ਖੋਜ, ਰੋਜ਼ ਵੇਖ। ਬੰਦੇ ਖੋਜ ਦਿਲ ਹਰ ਰੋਜ਼, ਐਨਾਲਾਈਜ਼ ਯੋਰ ਮਾਈਂਡ ਐਵਰੀ ਸਿੰਗਲ ਡੇ, ਐਵਰੀ ਸਿੰਗਲ ਮੋਮੈਂਟ। ਫਿਰ ਕੀ ਹੋਵੇਗਾ? ਇੱਕ ਸਮਾਂ ਆ ਜਾਏਗਾ ਜਦੋਂ ਨਾ ਫਿਰ ਪਰੇਸ਼ਾਨੀ ਮਾਂ ਹੈ, ਦ ਮੋਮੈਂਟ ਵਿਲ ਕਮ ਵੈਨ ਆਲ ਦੀ ਪ੍ਰੋਬਲਮਸ ਵੁੱਡ ਸਿੰਪਲੀ ਗੋ ਅਵੇ, ਖਤਮ ਹੋ ਜਾਣਗੀਆਂ। ਕਿਉਂ? ਜਦੋਂ ਮਨ ਵਿਚਾਰ ਪੈਦਾ ਕਰਦਾ ਹੈ, ਇਹ ਬਸ ਵਿਚਾਰ ਲਗਾਤਾਰ ਨੀਵੇਂ ਪੱਧਰ ਦੇ ਨੇ, ਦੁਨਿਆਵੀ ਪੱਧਰ ਦੇ ਨੇ, ਢਹਿੰਦੀ ਕਲਾ ਦੇ ਨੇ, ਦੁੱਖ ਦੇ ਨੇ। ਚਲੋ ਇੱਕ ਛੋਟੀ ਜਿਹੀ ਉਦਾਹਰਣ ਦਿਆਂ। ਕਿਸੇ ਬੰਦੇ ਨੇ ਮਾੜੇ ਬਚਨ ਬੋਲ ਕੇ ਮੇਰਾ ਦਿਲ ਦੁਖਾਇਆ ਸੀ, ਮੈਨੂੰ ਗਾਲਾਂ ਕੱਢੀਆਂ ਸਨ। ਵੈਸੇ ਤੇ ਸ਼ਾਇਦ ਯਾਦ ਨਹੀਂ ਆਉਂਦਾ, ਪਰ ਜਦੋਂ ਪਾਠ ਕਰਨ ਲੱਗਦਾ ਨਾ, ਉਦੋਂ ਬਸ ਉਹ ਗਾਲਾਂ ਹੀ ਯਾਦ ਆਉਣ ਲੱਗ ਪੈਂਦੀਆਂ ਨੇ, ਮਨ ਸੜਨ ਲੱਗ ਪੈਂਦਾ। ਕਿਉਂ? मन का सुभा है, इसने लगातार विचार पैदा करने ने, लगातार। तो मैं फिर दोहरा के एक गल आखना, कदे अपने मन नू विचारना, जिन्ने भी विचार पैदा हो रहे हैं आम करके 99% टेंदी कला दे, नीमे पैड़े ख्याल ने, फिर की करिए। विद्वान ते गल भी आखदे ने, असल विच सानू होर कोई दुख नहीं। जदों असी कहने हैं ना मैं बड़ा दुखी हो गया, बस इना ही समझ लेना मेरा मन बड़े दुखी करन वाले ख्याल पैदा कर रहा है, भैड़ियां यादां लिया रहा है, दुखी हो गया, होर की दुख है, अपने मन दे ख्यालां दा ही दुख है। कोई तरीका है कि यह सिलसिला रुक जाए? कोई तरीका है कि असी इस मुसीबत तो छुटकारा पा सकी? हां है तो सही, है तो सही, पर ना क्योंकि असी बहुत बार बहुत नेड़े हो गए। मैं क्षमा कर देना, अंग्रेजी का एक वाक है, वैन यू आर टू क्लोज टू सी दी पिक्चर। जदों असी बहुत नेड़े हो जाइए ना, मन लाओ सामने फोटो लगी है, बिल्कुल मैं नेड़े हो जाना, मैं होर नेड़े हो जाना, बिल्कुल नेड़े हो जाना, तो जदों बहुत ही नेड़े हो जाना ना, फिर मैं तस्वीर दिसनी बंद हो जाएगी, फिर नहीं दिसेगी। तस्वीर ठीक देखण दे लई भी ना थोड़ी जी दूरी चाहिए है। मैं ये गल इसलिए आख रहा क्योंकि असी बहुता नेड़े हो गए, सिखां दे घर विच पैदा होए, जन्मदियां सार सानू पाठ करना सिखा दिता गया, इसलिए ना बहुत बार असी ध्यान ही नहीं कीता जो कुछ कर रहे हैं उसका मतलब की है, उसनू किवें समझना सी, क्योंकि इन्ना नेड़े है, इन्ना सौख है, सानू लगता है भी शायद ये कुछ करन नाल ते फर्क नहीं पैना। नहीं नहीं, हर हाल ध्यान नाल वेखो। मैनू यह गल आखण विच रत्ती पर हर्ज नहीं प्रतीत हुंदा। मैं मन्नदा मेरे कहे हुए बोल बहुत वार गलत हुंदे ने, सच जानना विश्वास ना करना मैनू कोई राज नहीं होवेगा, मेरे कहे बोल गलत ने, तुहाडे कहे बोल मैं मन लेना गलत समझे जा सकते ने, गलत हो सकते ने, क्योंकि असी सारे इंसान, पर गुरु दे बोल गलत हैं नहीं, असी सुपने विच भी नहीं सोच सकते। गुरु दे बोल सत ने, जदों सतगुरु आखदे ने जे तू चाहना अपने मन दे दुखां तो छुटकारा पाउणा, फिर की कर, हर को नाम सदा सुखदाई, हर को नाम सदा सुखदाई, वाहिगुरु दा नाम ही सदा सुख देन वाला है। हुण साडी प्रॉब्लम है, असी ते आखदे असी ते वाहिगुरु कीता, असी ते बड़ी वार कीता, उच्ची भी कीता, हौली भी कीता, अखां बंद करके भी कीता, सानू ते फर्क नहीं पिया। नहीं, मुड़ गुरु कोल आईए, मुड़ गुरु नूं पुछिए, सतगुरु किवें गल बनेगी। गल ते वैसे ना बड़ी सौखी सी, यकीन जानना ये गल ते किसे कोलों पुछण दी भी लोड़ नहीं सी, किते ध्यान नाल पढ़ लैंदे ना आपे ही समझ आ जानी चाहीदी सी। अच्छा किवें पढ़िए, किवें जपिए, बेसिक गल है। गुरु जी आखदे ने गाविए सुनिए मन रखिए पाओ। जप जी साहब दियां मुढ़ दियां पंक्तियां ने, किवें करिए, गाउणा है। गुरु जी आखदे ने भाई गा, असी सोचने नहीं गाउणा सिर्फ रागी सिंघां दा काम है, ना भाई, इत्थे ते हरेक सिख नूं हुक्म है, आवो संत प्यारिओ अकथ की करें कहानी, आओ आपां रल के अकथ दी कहानी करिए, आओ गुरसिखो आपां रल के बाणी गाइए। हे भाई, बाणी गावेगा ना, जो गाएगा उसनू सुन, गावी है सुनी है, जो गा रहा है उसनू सुन, पर एक शर्त होर है, ਗਾਉਣਾ ਤੇ ਹੈ, ਸੁਣਨਾ ਤੇ ਹੈ, ਪਰ ਸਤਿਗੁਰੂ ਨੇ ਨਾਲ ਅਗਲੀ ਗੱਲ ਕਹਿ ਦਿੱਤੀ, ਇਹ ਗਾਉਣਾ ਤੇ ਸੁਣਨਾ ਮਨ ਰੱਖੀਏ ਭਾਉ ਕਰਕੇ ਹੋਣਾ ਚਾਹੀਦਾ। ਬਸ ਆਹ ਨੁਕਤੇ ਦੀ ਗੱਲ ਹੈ, ਮਨ ਰੱਖੀਏ ਭਾਉ ਕਰਕੇ ਹੋਣਾ ਚਾਹੀਦਾ। ਹੋ ਸਕਦਾ ਸਾਨੂੰ ਜਪਦਾ ਹੋਵੇ ਬਈ ਇਹ ਤੇ ਤਿੰਨ ਕੰਮ ਨੇ, ਨਹੀਂ ਮੈਨੂੰ ਖਿਮਾ ਕਰਿਆ, ਮੈਨੂੰ ਲੱਗਦਾ ਬਈ ਦੋ ਹੀ ਨੇ, ਤਿੰਨ ਨਹੀਂ ਹੈਗੇ। ਮਨ ਰੱਖੀਏ ਭਾਉ, ਭਾਉ ਮਨ ਵਿੱਚ ਰੱਖ, ਭਾਉ ਕੋਈ ਇਹੋ ਜਿਹੀ ਸ਼ੈ ਨਹੀਂ ਜੇ ਮੈਂ ਜਿਹੜੀ ਮੈਂ ਕਿਤੋਂ ਬਾਹਰੋਂ ਫੜ ਕੇ ਰੱਖਣੀ ਹੈ। ਪੰਜਾਬੀ ਦਾ ਇੱਕ ਆਮ ਜਿਹਾ ਮੁਹਾਵਰਾ, ਤੂੰ ਨਾ ਪਿਆਰ ਨਾਲ ਕੰਮ ਕਰਨਾ, ਧਿਆਨ ਨਾਲ ਕੰਮ ਕਰ, ਪਿਆਰ ਨਾਲ ਕਰਨਾ, ਧਿਆਨ ਨਾਲ ਕਰਨਾ ਇੱਕੋ ਗੱਲ ਹੈ। ਹੁਣ ਭਾਵ ਸੀ ਤੂੰ ਗਾ ਤੇ ਸਹੀ ਪਰ ਪਿਆਰ ਨਾਲ ਗਾ, ਸੁਣ ਤੇ ਸਹੀ ਪਰ ਪਿਆਰ ਨਾਲ ਸੁਣ। ਜਿਸ ਦਿਨ ਤੂੰ ਪਿਆਰ ਨਾਲ ਗਾਉਣਾ ਤੇ ਪਿਆਰ ਨਾਲ ਸੁਣਨਾ ਸ਼ੁਰੂ ਕਰ ਦੇਵੇਂਗਾ ਨਾ, ਉਸ ਦਿਨ ਲਾਜ਼ਮੀ ਤੌਰ ਤੇ ਤੇਰੇ ਸਾਰੇ ਦੁੱਖ ਚਲੇ ਜਾਣਗੇ। ਮੈਂ ਤੇ ਹੈਰਾਨ ਹੋਇਆ, ਗੁਰੂ ਨੇ ਲਿਖਿਆ ਜੇ ਤੂੰ ਪਿਆਰ ਨਾਲ ਗਾਵੇਂ, ਪਿਆਰ ਨਾਲ ਸੁਣੇ, ਫਿਰ ਕੀ ਹੋਵੇਗਾ? ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਹਾਂ, ਦੁਨਿਆਵੀ ਸੁੱਖ ਵੀ ਮਿਲਣਗੇ, ਸ਼ੱਕ ਨਹੀਂ ਮਿਲਣਗੇ। ਸਤਿਗੁਰੂ ਦਾ ਇਹ ਬਚਨ ਪੜ੍ਹਦਿਆਂ ਨਾ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਦਾ ਬਚਨ ਹੈ। ਸਤਿਗੁਰੂ ਜੀ ਆਖਦੇ ਨੇ, ਹਰ ਕੇ ਚਰਨ ਕਮਲ ਮਨ ਧਿਆਉ, ਟੋਡੀ ਮਹੱਲਾ ਪੰਜਵਾਂ। ਧਿਆਨ ਨਾਲ ਸਰਵਣ ਕਰਨਾ, ਹਰ ਕੇ ਚਰਨ ਕਮਲ ਮਨ ਧਿਆਉ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ, ਵਾਹਿਗੁਰੂ ਦਾ ਨਾਮ ਦਵਾਈ ਹੈ। ਔਖਦ ਔਸ਼ਧੀ, ਦਵਾਈ, ਵਾਹਿਗੁਰੂ ਦਾ ਨਾਮ ਦਵਾਈ ਹੈ। ਅੱਛਾ, ਇਹ ਦਵਾਈ ਜੇ ਵਰਤੀ ਜਾਏ ਤਾਂ ਕੀ ਹੋਵੇਗਾ? ਗੁਰੂ ਜੀ ਆਖਦੇ ਨੇ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ। ਵਾਹਿਗੁਰੂ ਦੇ ਕਿਰਪਾ ਦੇ ਕੁਹਾੜੇ ਨਾਲ ਹੁੰਦਾ ਕੀ ਹੈ? ਪਿਤ ਬਾਤ ਹੰਤਾ, ਆਹ ਗੱਲ ਨਾ ਸ਼ਾਇਦ ਸਮਝਣੀ ਥੋੜ੍ਹੀ ਜਿਹੀ ਔਖੀ ਲੱਗੇ, ਪਰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੇ ਬਚਨ ਗੁਰੂ ਨੇ ਜਿਵੇਂ ਕਹੇ ਨੇ ਜੇ ਉਵੇਂ ਹੀ ਸਮਝ ਲਈਏ ਨਾ, ਤੇ ਇਸ ਵਿਸ਼ਵਾਸ ਨਾਲ, ਮੇਰਾ ਗੁਰੂ ਕਦੇ ਗਲਤ ਨਹੀਂ ਕਹਿੰਦਾ। ਗੁਰੂ ਦੇ ਸਾਰੇ ਬਚਨ ਅਟਲ ਸੱਚਾਈ ਨੇ, ਤੇ ਅਸੀਂ ਆਪਣੀ ਸਿਆਣਪ ਛੱਡ ਕੇ ਬਿਨਾਂ ਕਿਸੇ ਤੋੜ ਭੰਨ ਤੋਂ ਜਿਵੇਂ ਗੁਰੂ ਨੇ ਕਹੇ ਨੇ ਉਵੇਂ ਹੀ ਪ੍ਰਵਾਨ ਕਰ ਲਈਏ। ਹੁਣ ਇਸਦਾ ਭਾਵ ਪਤਾ ਕੀ ਬਣਦਾ? ਵਾਹਿਗੁਰੂ ਦੇ ਨਾਮ ਦੀ ਦਵਾਈ ਕੀ ਕਰਦੀ ਹੈ? ਕਾਢ ਕੁਠਾਰ, ਵਾਹਿਗੁਰੂ ਆਪਣੇ ਕਿਰਪਾ ਦੇ ਕੁਹਾੜੇ ਨਾਲ ਪਿਤ ਬਾਤ ਹੰਤਾ, ਉਹ ਤੇ ਰਹਿਮਤ ਕਰਕੇ ਪਿਤ ਤੇ ਵਾਤ ਨੂੰ ਵੱਢ ਕੇ ਰੱਖ ਦਿੰਦਾ। ਹੁਣ ਪਿਤ ਤੇ ਵਾਤ ਸਰੀਰ ਦੇ ਰੋਗ ਨੇ, ਸਰੀਰ ਦੇ ਰੋਗ ਨੇ, ਜਿਹੜਾ ਇੰਡੀਅਨ ਸਿਸਟਮ ਆਫ ਮੈਡੀਸਨ ਹੈ ਨਾ, ਆਯੁਰਵੇਦ, ਆਯੁਰਵੇਦ ਵਿੱਚ ਵੈਦਜਨ ਇਹ ਗੱਲ ਹੀ ਆਖਦੇ ਨੇ, ਸਰੀਰ ਨੂੰ ਲੱਗਣ ਵਾਲੇ ਸਾਰੇ ਰੋਗਾਂ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਜਾਂ ਵਾਤ ਰੋਗ ਹੈ, ਜਾਂ ਪਿੱਤ ਰੋਗ ਹੈ, ਜਾਂ ਕਫ ਰੋਗ ਹੈ। ਮਹਾਰਾਜ ਆਖਦੇ ਨੇ ਹੋ ਸਕਦਾ ਹੈ, ਇਹ ਵੀ ਇਲਾਜ ਹੋ ਸਕਦਾ ਹੈ। ਹਰ ਕੇ ਚਰਨ ਕਮਲ ਮਣ ਧਿਆਓ, ਕਾਢ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ, ਵਾਹਿਗੁਰੂ ਦਾ ਨਾਮ ਦਵਾਈ ਹੈ, ਤੇਰੇ ਸਰੀਰ ਦੇ ਸਾਰੇ ਰੋਗਾਂ ਨੂੰ ਵੱਢ ਕੇ ਰੱਖ ਦੇਵੇਗਾ। ਅਗਲਾ ਬਚਨ ਤੇ ਹੋਰ ਵੀ ਕਮਾਲ ਦਾ, ਤੀਨੇ ਤਾਪ ਨਿਵਾਰਣ ਹਾਰਾ। ਅੱਛਾ ਬਈ, ਵਿਦਵਾਨ ਹੋਰ ਤਰ੍ਹਾਂ ਵੀ ਅਰਥ ਸਮਝਦੇ ਹੋਣਗੇ, ਕਰਦੇ ਹੋਣਗੇ, ਪਰ ਮੈਨੂੰ ਤੇ ਇਹ ਹੀ ਦਿਸਦਾ ਇੱਥੇ ਇਹਨਾਂ ਤਿੰਨਾਂ ਰੋਗਾਂ ਦੀ ਗੱਲ ਹੀ ਹੋ ਰਹੀ ਹੈ। ਤੀਨੇ ਤਾਪ ਨਿਵਾਰਣ ਹਾਰਾ, ਕਿਹੜੇ ਤੀਨ ਤਾਪ? ਜਿਨ੍ਹਾਂ ਦੇ ਬਾਰੇ ਵਿੱਚ ਪਹਿਲਾਂ ਜ਼ਿਕਰ ਹੋਇਆ, ਜੇ ਨਾਮ ਜਪੇ ਤਾਂ ਲਾਜ਼ਮੀ ਤੌਰ ਤੇ ਵਾਤ ਰੋਗ, ਪਿੱਤ ਰੋਗ, ਕਫ ਰੋਗ ਸਾਰੇ ਹੀ ਚਲੇ ਜਾਣਗੇ। ਪਰ ਕਿਵੇਂ ਜਪਣਾ? ਗਾਵੀਏ, ਸੁਣੀਏ, ਮਨ ਰੱਖੀਏ ਭਾਉ। ਸਰੀਰ ਦੇ ਰੋਗ ਵੀ ਜਾਣਗੇ, ਮਨ ਦੇ ਰੋਗ ਵੀ ਜਾਣਗੇ, ਵਿਅਕਤੀ ਦੇ ਸਾਰੇ ਰੋਗ ਦੂਰ ਹੋਣੇ ਨੇ, ਤਾਂ ਹਰ ਕੋ ਨਾਮ ਸਦਾ ਸੁਖਦਾਈ ਹੋਣਾ। ਚਲੋ ਇੱਕ ਖਿਆਲ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰ ਲਵਾਂ, ਫਿਰ ਆਪਾਂ ਤੇਜ਼ੀ ਨਾਲ ਸ਼ਬਦ ਵਿਚਾਰ ਵੱਲ ਵਧਨੇ ਆ, ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਬਚਨ ਚੱਲ ਰਿਹਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਸਿਮਰ ਬਾਰ ਬਾਰ ਸਿਮਰ ਬਾਰ ਬਾਰ ਸਿਮਰ। ਅੱਛਾ ਕੀ ਹੋਵੇਗਾ ਸਿਮਰਨ ਨਾਲ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬਚਨ ਆਪਾਂ ਸਮਝਦੇ ਹਾਂ। ਮੈਂ ਨਾ ਕੈਲੀਫੋਰਨੀਆ ਵਿਖੇ ਰਹਿੰਦਾ, ਮੇਰੇ ਇੱਕ ਮਿੱਤਰ ਪਿਆਰੇ, ਇੱਕ ਦਿਨ ਅਸੀਂ ਰਲ ਕੇ ਬੈਠੇ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਮੈਂ ਸੁਭਾਵਕ ਹੀ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਤੁਸੀਂ ਪਾਠ ਕਰਦੇ ਹੋ? ਕਹਿਣ ਲੱਗੇ ਮੇਰਾ ਨਾ ਪਾਠ ਕਰਨ ਨੂੰ ਜੀ ਤਾਂ ਬੜਾ ਕਰਦਾ ਹੈ, ਮੈਂ ਕਦੇ ਕਦੇ ਕਰ ਵੀ ਲੈਂਦਾ ਪਰ ਰੋਜ਼ ਨਹੀਂ ਕਰਦਾ ਅਤੇ ਜਾਣ ਕੇ ਨਹੀਂ ਕਰਦਾ। ਮੈਂ ਕਿਹਾ ਕਿਉਂ ਨਹੀਂ ਜਾਣ ਕੇ ਕਰਦੇ, ਟਾਈਮ ਨਹੀਂ ਹੁੰਦਾ? ਕਹਿਣ ਲੱਗੇ ਨਹੀਂ ਟਾਈਮ ਵੀ ਹੈਗਾ ਪਰ ਮੈਂ ਨਾ ਜਾਣ ਕੇ ਪਾਠ ਨਹੀਂ ਕਰਦਾ। ਮੈਂ ਕਿਹਾ ਫਿਰ ਕਿਉਂ ਨਹੀਂ ਕਰਦੇ? ਕਹਿਣ ਲੱਗੇ ਅਸਲ ਵਿੱਚ ਨਾ ਮੈਂ ਸੁਣਿਆ ਬਈ ਜਿਹੜੇ ਲੋਕ ਬਹੁਤ ਨਾਮ ਜਪਦੇ ਨੇ ਨਾ ਉਹਨਾਂ ਨੂੰ ਦੁੱਖ ਬੜੇ ਆਉਂਦੇ ਨੇ। ਵੈਸੇ ਤਾਂ ਸਾਡੇ ਵਿੱਚੋਂ 99% ਲੋਕ ਇਸ ਖਿਆਲ ਨਾਲ ਸਹਿਮਤ ਨੇ ਅੰਦਰੋਂ। ਮੈਂ ਉਹਨਾਂ ਨੂੰ ਪਿਆਰ ਨਾਲ ਦੋ ਹੱਥ ਜੋੜ ਕੇ ਗੱਲ ਆਖੀ, ਮੈਂ ਕਿਹਾ ਤੁਸੀਂ ਨਾ ਇਹ ਕੰਮ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਇੱਕ ਵੀ ਪੰਕਤੀ ਮੈਨੂੰ ਪੜ੍ਹ ਕੇ ਸੁਣਾਓ ਜਿੱਥੇ ਮਹਾਰਾਜ ਨੇ ਇਹ ਗੱਲ ਆਖੀ ਹੋਵੇ ਜੇ ਤੂੰ ਨਾਮ ਜਪੇ ਤੈਨੂੰ ਬੜੇ ਦੁੱਖ ਆਉਣਗੇ, ਜੇ ਤੂੰ ਬਾਣੀ ਪੜ੍ਹੇ ਤੈਨੂੰ ਬੜੇ ਦੁੱਖ ਆਉਣਗੇ। ਮੈਂ ਕਿਹਾ ਹਾਂ, ਗੁਰੂ ਨੇ ਇਹ ਤੇ ਆਖਿਆ ਜਿਹੜਾ ਵੀ ਨਾਮ ਜਪੇਗਾ ਉਸਨੂੰ ਕੀ ਹੋਵੇਗਾ, ਹਰ ਕਾ ਨਾਮ ਜਪਤ ਦੁੱਖ ਜਾਏ। ਵਾਹਿਗੁਰੂ ਦਾ ਨਾਮ ਜਪਦਿਆਂ ਦੁੱਖ ਜਾਣੇ ਨੇ, ਆਉਣੇ ਨਹੀਂ, ਜਾਣੇ ਨੇ। ਮੈਂ ਕਿਹਾ ਫਿਰ ਧਿਆਨ ਨਾਲ ਪੜ੍ਹੋ, ਗੁਰੂ ਨੇ ਕੀ ਆਖਿਆ ਸੀ, ਹਰ ਕੋ ਨਾਮ ਸਦਾ ਸੁਖਦਾਈ, ਦੁੱਖਦਾਈ ਤਾਂ ਨਹੀਂ ਰਹੇਗਾ, ਸੁਖਦਾਈ ਹੈ। ਪਤਾ ਨਹੀਂ ਕਿਉਂ ਅਣਜਾਣ ਪੁਣੇ ਵਿੱਚ ਜਾਂ ਸ਼ਾਇਦ ਕਿਸੇ ਨਾਸਤਕ ਦੀ ਸ਼ਰਾਰਤ ਨਾਲ ਸਾਡੇ ਮਨ ਵਿੱਚ ਇਹੋ ਜਿਹਾ ਖਿਆਲ ਘਰ ਕਰ ਜਾਂਦੇ ਨੇ, ਪੁੱਠੇ ਖਿਆਲ ਨਹੀਂ। ਵਾਹਿਗੁਰੂ ਦੇ ਨਾਮ ਨੇ ਸਦਾ ਸੁਖ ਦੇਣਾ ਹੈ। ਬਹੁਤਾ ਸਮਾਂ ਨਹੀਂ, ਇੱਕ ਸੰਖੇਪ ਗੱਲ ਵਿਚਾਰ ਲਈ। ਅੱਛਾ ਕੀ ਹੋਵੇਗਾ, ਕਿਉਂਕਿ ਨਾ ਬਹੁਤ ਸਾਰੇ ਵਿਦਵਾਨ ਇਸ ਗੱਲ 'ਤੇ ਆ ਕੇ ਅੜ ਜਾਂਦੇ ਨੇ, ਸਿਮਰਨ ਕਿਉਂ ਕਰੀਏ, ਸਿਮਰਨ ਨਹੀਂ ਕਰਨਾ ਚਾਹੀਦਾ। ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਜਿਹੜੇ ਵਿਚਾਰਾਂ ਤੋਂ, ਜ਼ਰਾ ਉਹਨਾਂ ਵਿਚਾਰਾਂ ਨੂੰ ਧਿਆਨ ਨਾਲ ਸਮਝਣਾ। ਸਾਡੇ ਮਨ ਦਾ ਸੁਭਾਅ ਹੈ ਕਿ ਇਸਨੇ ਲਗਾਤਾਰ ਨੀਵੇਂ ਖਿਆਲ ਪੈਦਾ ਕਰਨੇ ਨੇ। ਹੁਣ ਜਦੋਂ ਨੀਵੇਂ ਖਿਆਲ ਪੈਦਾ ਕਰਦਾ, ਜਦੋਂ ਨੀਵੇਂ ਖਿਆਲਾਂ ਨੂੰ ਯਾਦ ਕਰਦਾ, ਮਨ ਦੀ ਹਾਲਤ ਕੀ ਹੋਵੇਗੀ, ਨੀਵੀਂ, ਦੁੱਖਦਾਈ। ਇਹ ਤਾਂ ਬੜੀ ਸਿੰਪਲ ਗੱਲ ਹੈ, ਸਮਝ ਆਉਂਦੀ? ਅੰਗਰੇਜ਼ੀ ਦਾ ਇੱਕ ਲਫ਼ਜ਼ ਹੈ ਟੈਲੀਪੈਥੀ। ਟੈਲੀਪੈਥੀ ਕੀ ਹੈ? ਮਨ ਤੋਂ ਮਨ ਤੱਕ ਦਾ ਸੰਬੰਧ, ਜਿਸ ਦੀ ਸੁਰਤੀ ਥੋੜ੍ਹਾ ਜਿਹਾ ਵੀ ਕਿਤੇ ਮਨ ਨੂੰ ਸਮਝਦੀ ਹੈ ਨਾ, ਉਸਨੂੰ ਸਮਝ ਆ ਜਾਏਗੀ। ਮੈਂ ਕਿਸੇ ਬੰਦੇ ਨੂੰ ਬਹੁਤ ਯਾਦ ਕਰ ਰਿਹਾ ਹਾਂ ਅਤੇ ਅਚਾਨਕ ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਜਾਏਗਾ, ਅਤੇ ਫਿਰ ਮੈਂ ਆਖਾਂਗਾ ਲੈ ਮੈਂ ਤਾਂ ਤੈਨੂੰ ਯਾਦ ਕਰਦਾ ਪਿਆ ਸਾਂ। ਅਸੀਂ ਜਾਣਦੇ ਨਹੀਂ, ਪਰ ਅਣਜਾਣ ਪੁਣੇ ਵਿੱਚ ਨਾ ਬਿਨਾਂ ਸਮਝਣ ਤੋਂ ਹੀ ਟੈਲੀਪੈਥੀ ਵਰਕ ਕਰ ਰਹੀ ਹੈ। ਮਨ ਤੋਂ ਮਨ ਤੱਕ ਦਾ ਸੰਬੰਧ ਹੈ। ਹੁਣ ਪਤਾ ਕੀ ਹੁੰਦਾ, ਸਾਡੇ ਮਨ ਨੂੰ ਆਦਤ ਪਈ ਹੈ ਨੀਵੇਂ ਲੋਕਾਂ ਨੂੰ ਯਾਦ ਕਰਨ ਦੀ, ਨੀਵੀਆਂ ਗੱਲਾਂ ਨੂੰ ਯਾਦ ਕਰਨ ਦੀ। ਇਸ ਲਈ ਕੀ ਹੁੰਦਾ, ਦੁੱਖ ਹੀ ਆ ਰਿਹਾ, ਨੀਵੇਂ ਖਿਆਲ ਹੀ ਆ ਰਹੇ ਨੇ। ਗੁਰੂ ਜੀ ਨੇ ਬੜੀ ਸੌਖੀ ਗੱਲ ਆਖੀ ਸੀ, ਤੂੰ ਨਾ ਬਾਕੀ ਦੁਨਿਆਵੀ ਖਿਆਲਾਂ ਨੂੰ ਛੱਡ ਕੇ ਵਾਹਿਗੁਰੂ ਨੂੰ ਯਾਦ ਕਰ, ਗੁਰੂ ਨੂੰ ਯਾਦ ਕਰ। ਕਿਉਂ, ਕੀ ਮਿਲੇਗਾ? ਜਿਸ ਨੂੰ ਯਾਦ ਕਰਦਾ, ਜਿਸ ਦੇ ਨਾਲ ਤੇਰਾ ਸੰਬੰਧ ਬਣ ਰਿਹਾ ਤੇਰੇ ਮਨ ਦਾ, ਜੋ ਕੁਝ ਉਸ ਦੇ ਮਨ ਦੀ ਹਾਲਤ ਹੈ ਉਹ ਤੈਨੂੰ ਮਿਲ ਜਾਏਗੀ। ਇਹ ਤਾਂ ਟ੍ਰਾਂਸਫਰ ਹੋਣਾ ਹੀ ਹੋਣਾ, ਅਣਜਾਣ ਪੁਣੇ ਵਿੱਚ ਹੀ ਹੋਣਾ। ਇਸੇ ਲਈ ਜਦੋਂ ਸਾਡਾ ਮਨ ਦੁਖਿਆ ਹੁੰਦਾ ਨਾ, ਉਸ ਵੇਲੇ ਸਗੋਂ ਯਤਨ ਇਹ ਕਰਨਾ ਚਾਹੀਦਾ ਕਿ ਜਿਸ ਨੇ ਮਨ ਦੁਖਾਇਆ ਮੇਰਾ ਮਨ ਉਸ ਨੂੰ ਯਾਦ ਨਾ ਕਰੇ। ਅਣਜਾਣ ਪੁਣੇ ਵਿੱਚ ਨਾ ਮੇਰਾ ਮਨ ਸਗੋਂ ਵਧੇਰੇ ਹੀ ਯਾਦ ਕਰਦਾ, ਅਤੇ ਜਿੰਨਾ ਵਧੇਰੇ ਯਾਦ ਕਰਦਾ ਉਨਾ ਹੋਰ ਵਧੇਰੇ ਦੁਖੀ ਹੁੰਦਾ ਜਾਂਦਾ, ਕਿਉਂਕਿ ਉਸ ਦੇ ਮਨ ਦੇ ਨੀਵੇਂ ਖਿਆਲ ਮੇਰੇ ਮਨ 'ਤੇ ਆਈ ਜਾ ਰਹੇ ਨੇ। ਆਉਣੇ ਨੇ। ਫਿਰ ਕੀ ਕਰੀਏ? ਵਾਹਿਗੁਰੂ ਨੂੰ ਯਾਦ ਕਰ ਜਿਹੜਾ ਦੀ ਸੋਰਸ ਆਫ ਆਲ ਬਲਿਸ, ਹਰ ਸੁੱਖ ਦਾ ਦਾਤਾ ਹੈ, ਵਾਹਿਗੁਰੂ ਸੁੱਖ ਦੇਣ ਵਾਲਾ। ਗੁਰੂ ਜੀ ਫਰਮਾਨ ਕਰਦੇ ਨੇ, ਇਸ ਲਈ ਹੁਕਮ ਹੈ ਸਤਿਗੁਰੂ ਨੇ ਸ੍ਰੀ ਸੁਖਮਣੀ ਸਾਹਿਬ ਵਿੱਚ ਬੜਾ ਪਿਆਰਾ ਬਚਨ ਲਿਖ ਦਿੱਤਾ, ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ। ਫਿਰ ਕੀ ਹੋਵੇਗਾ? ਨਾਨਕ ਦੁਖ ਪਰਮ ਭਉ ਜਾਏ, ਦੁੱਖ ਚਲੇ ਜਾਣਗੇ, ਭਰਮ ਚਲੇ ਜਾਣਗੇ, ਭਉ ਚਲਾ ਜਾਏਗਾ, ਯਕੀਨ ਰੱਖ ਚਲਾ ਜਾਏਗਾ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਮੇਰਾ ਕਿਆ ਗਲਤ ਹੋ ਸਕਦਾ ਮੈਂ ਮੰਨਦਾ, ਤੁਹਾਡਾ ਕਿਆ ਗਲਤ ਹੋ ਸਕਦਾ ਮੈਂ ਇਹ ਵੀ ਮੰਨਦਾ, ਪਰ ਨਾ ਮੇਰੇ ਗੁਰੂ ਦਾ ਕਿਆ ਗਲਤ ਨਹੀਂ ਹੋ ਸਕਦਾ। ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਭਉ ਜਾਏ। ਇਸੇ ਲਈ ਭਗਤ ਕਬੀਰ ਸਾਹਿਬ ਜੀ ਵੀ ਫੁਰਮਾਨ ਕਰ ਰਹੇ ਨੇ, ਸਾਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਕੀ ਕਰਨਾ ਚਾਹੀਦਾ। ਭਾਈ ਸਾਹਿਬ ਜੀ ਉਚਾਰਨ ਕਰਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਹੇ ਭਾਈ, ਰਾਮ ਨੂੰ ਸਿਮਰ, ਬੜੇ ਧਿਆਨ ਨਾਲ, ਕਿਤੇ ਭੁਲੇਖਾ ਨਾ ਲੱਗਦਾ। ਵੈਸੇ ਨਾ ਸਿੱਖ ਨੂੰ ਤੇ ਕੋਈ ਭੁਲੇਖਾ ਨਹੀਂ ਵੀ ਕਿਸ ਰਾਮ ਦੀ ਗੱਲ ਹੋ ਰਹੀ ਹੈ, ਹੋ ਸਕਦਾ ਕਿਸੇ ਅਣਜਾਣ ਨੂੰ ਭੁਲੇਖਾ ਹੋਵੇ, ਲੱਗ ਜਾਏ। ਪਰ ਜਿੱਥੇ ਉਸ ਰਾਮ ਦੀ, ਰਾਜਾ ਦਸ਼ਰਥ ਦੇ ਬੇਟੇ ਭਗਵਾਨ ਰਾਮ ਚੰਦਰ ਦੀ ਗੱਲ ਹੋ ਰਹੀ ਨਾ, ਸਾਨੂੰ ਪਤਾ ਲੱਗ ਜਾਏਗਾ ਇੱਥੇ ਉਹਨਾਂ ਦੀ ਗੱਲ ਨਹੀਂ ਹੋ ਰਹੀ। ਜਿੱਥੇ ਉਹਨਾਂ ਦੀ ਗੱਲ ਹੋਵੇਗੀ ਪਤਾ ਲੱਗ ਜਾਏਗਾ। ਜਦੋਂ ਸਤਿਗੁਰੂ ਬਾਣੀ ਵਿੱਚ ਆਖਦੇ ਨੇ ਨਾ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਸਾਨੂੰ ਪਤਾ ਕਿਹੜੇ ਰਾਮ ਦੀ ਗੱਲ ਹੈ। ਜਦੋਂ ਭਗਤ ਨਾਮਦੇਵ ਸਾਹਿਬ ਆਖਦੇ ਨੇ, ਪਾਂਡੇ ਤੁਮਰਾ ਰਾਮਚੰਦ ਸੋਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇੱਥੇ ਉਸ ਰਾਮ ਦੀ ਗੱਲ ਹੋ ਰਹੀ ਹੈ ਜਿਸ ਦੀ ਰਾਵਣ ਨਾਲ ਲੜਾਈ ਹੋਈ ਸੀ, ਜਿਸ ਦੀ ਪਤਨੀ ਨੂੰ ਰਾਵਣ ਅਗਵਾ ਕਰਕੇ ਲੈ ਗਏ ਸਨ, ਉਸ ਦੀ ਗੱਲ ਹੋ ਰਹੀ ਹੈ। ਪਰ ਇੱਥੇ ਤੇ ਉਸ ਰਾਮ ਦੀ ਗੱਲ ਹੈ ਜਿਸ ਦੇ ਬਾਰੇ ਵਿੱਚ ਸਤਿਗੁਰੂ ਆਖਦੇ ਨੇ, ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ, ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ। ਕਿਹੜਾ ਰਾਮ? ਜਿਸ ਕੇ ਤਾਰੇ ਧਰਨ ਆਕਾਸ਼, ਚੇਤੇ ਰੱਖਣਾ। ਕਿਹੜਾ ਰਾਮ? ਜਿਸ ਕੇ ਤਾਰੇ ਧਰਨ ਆਕਾਸ਼, ਜਿਸ ਨੇ ਧਰਤੀ ਤੇ ਆਕਾਸ਼ ਨੂੰ ਬਣਾਇਆ ਹੈ। ਇਸ ਲਈ ਉਸ ਰਾਮ ਨੂੰ ਸਿਮਰ। ਜੇ ਉਸ ਰਾਮ ਨੂੰ ਸਿਮਰਨ ਕਰੇ, ਚੇਤੇ ਕਰੇ, ਯਾਦ ਕਰੇ, ਸਿਮਰਨ ਦਾ ਆਖਰੀ ਅਰਥ ਹੈ ਯਾਦ ਕਰਨਾ, ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ, ਸੁਮਿਰਨ ਅਖਰੀ ਅਰਥ ਯਾਦ ਕਰਨਾ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਣਾ, ਸਾਡੇ ਮਨ ਦੀਆਂ ਯਾਦਾਂ ਤੇ ਹਰ ਵੇਲੇ ਨੀਵੇਂ ਪਾਸੇ ਜਾ ਰਹੀਆਂ ਨੇ, ਦੁਨੀਆਂ ਵੱਲ, ਬੰਦਿਆਂ ਵੱਲ, ਨੀਵੇਂ ਖਿਆਲਾਂ ਵੱਲ। ਜਾਣਾ ਕਿੱਧਰ ਚਾਹੀਦਾ? ਇੱਧਰ, ਜਿੱਧਰ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਭਾਈ, ਵਾਹਿਗੁਰੂ ਦਾ, ਰਮੇ ਹੋਏ ਰਾਮ ਦਾ, ਸਰਵ ਵਿਆਪਕ ਵਾਹਿਗੁਰੂ ਦਾ, ਓਮਨੀ ਪ੍ਰੈਜੈਂਟ, ਜਿਹੜਾ ਹਰ ਥਾਂ ਤੇ ਵਿਆਪਕ ਹੈ, ਉਸ ਨੂੰ ਯਾਦ ਕਰ।
ਰਾਮ ਨਾਮ ਸਿਮਰਨ ਬੇਨ ਬੋਡ ਤੇ ਅਦਕਾਈ।
ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਰਮੇ ਹੋਏ ਰਾਮ ਦੇ ਸਿਮਰਨ ਤੋਂ ਬਿਨਾਂ, ਮੈਂ ਵੇਖਿਆ ਅਨੇਕਾਂ ਹੀ ਡੁੱਬ ਰਹੇ ਨੇ, ਡੁੱਬ ਰਹੇ ਨੇ। ਯਕੀਨ ਜਾਣਨਾ, ਇਸ ਜੀਵਨ ਤੋਂ ਬਾਅਦ ਡੁੱਬ ਰਹੇ ਨੇ, ਇਹ ਤੇ ਮੈਂ ਨਹੀਂ ਵੇਖਿਆ, ਪਰ ਇਸ ਜੀਵਨ ਵਿੱਚ ਡੁੱਬਦੇ ਹੋਏ ਮੈਂ ਬਥੇਰੇ ਵੇਖੇ ਨੇ। ਕਿਉਂ? ਸਾਡੇ ਮਨ ਦਾ ਸੁਭਾਅ ਹੈ, ਇਸਨੇ ਹਰ ਵੇਲੇ ਕੁਝ ਨਾ ਕੁਝ ਚੇਤੇ ਕਰੀ ਜਾਣਾ, ਪਰ ਕੀ ਚੇਤੇ ਕਰਦਾ? ਨੀਵੇਂ ਖਿਆਲ, ਬੁਰਾਈਆਂ, ਵਿਕਾਰਾਂ ਦੇ ਖਿਆਲ, ਟੈਂਦੀ ਕਲਾ ਦੇ ਖਿਆਲ, ਇਹ ਸਾਰਾ ਕੁਝ ਤਿਆਗ ਤੇ ਵਾਹਿਗੁਰੂ ਨੂੰ ਚੇਤੇ ਕਰ, ਵਰਨਾ ਚੇਤੇ ਰੱਖੀ ਆਪਣਾ ਜੀਵਨ ਐਵੇਂ ਡੁੱਬਦਿਆਂ ਹੀ ਗਵਾ ਜਾਏਗਾ।
ਰਹਾਓ ਬਣਤਾ ਸੁੱਤ ਦੇਹ ਗ੍ਰਹਿ ਸੰਪਦ ਸੁਖਦਾਈ।
ਅੱਛਾ, ਤੇਰੇ ਮਨ ਦਾ ਖਿਆਲ ਲਗਾਤਾਰ ਕਿੱਧਰ ਜਾ ਰਿਹਾ? ਬਣਤਾ, ਇਸਤਰੀ ਵੱਲ, ਸੁੱਤ ਪੁੱਤਰ ਵੱਲ, ਦੇਹ ਸਰੀਰ ਵੱਲ, ਗ੍ਰਹਿ ਘਰ ਵੱਲ, ਸੰਪਤ ਸੁਖਦਾਈ ਜਾਂ ਫਿਰ ਪੈਸੇ ਵੱਲ, ਜਿਹਨੂੰ ਤੂੰ ਬਹੁਤ ਸੁਖਦਾਈ ਸਮਝਣਾ ਹਰ ਵੇਲੇ, ਤੇਰਾ ਮਨ ਤਾਂ ਹਰ ਵੇਲੇ ਇਹਨਾਂ ਸਭ ਸ਼ਾਇਆਂ ਨੂੰ ਯਾਦ ਕਰ ਰਿਹਾ ਹੈ।
ਇਨ ਮੈਂ ਕਸ਼ ਨਾਹੇ ਤੇਰੋ ਕਾਲ ਅਵਧ ਆਈ,
ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਤੁਰਨਾ, ਕੁਝ ਵੀ ਤੇਰਾ ਨਹੀਂ, ਖਾਸ ਕਰਕੇ ਜਿਵੇਂ ਹੀ ਮੌਤ ਆਈ ਨਾ, ਇਹਨਾਂ ਸਾਰਿਆਂ ਨੇ ਸਾਥ ਛੱਡ ਦੇਣਾ। ਮੌਤ ਨੇ ਆ ਕੇ ਹਰ ਹਾਲ ਛੁੜਾ ਦੇਣਾ, ਤੇ ਫਿਰ ਇਹਨਾਂ ਵਿੱਚੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰ ਸਕਣੀ।
ਅਜਾ ਮਲ ਗਜ ਗਣਕਾ ਪਤਦ ਕਰਮ ਕੀਨੇ।
ਦੇਖ ਭਾਈ, ਪੌਰਾਣਿਕ ਗਾਥਾਵਾਂ ਨੇ ਕਨੌਜ ਦਾ ਰਹਿਣ ਵਾਲਾ ਬ੍ਰਾਹਮਣ ਅਜਾਮਲ ਭੈੜੀ ਸੰਗਤ ਵਿੱਚ ਫਸ ਗਿਆ, ਵੇਸਵਾ ਦੇ ਪ੍ਰੇਮ ਵਿੱਚ। ਅਨੇਕਾਂ ਕੁਕਰਮ ਕੀਤੇ ਉਸਨੇ, ਪਰ ਵਰਤ ਹੈ ਕਿਉਂਕਿ ਭਗਤ ਕਬੀਰ ਸਾਹਿਬ ਦੀ ਜਿੰਨੀ ਵੀ ਆਡੀਅੰਸ ਸੀ ਨਾ, ਜਿਨ੍ਹਾਂ ਨੂੰ ਉਪਦੇਸ਼ ਦੇਣਾ, ਬਹੁਤੇ ਇਹਨਾਂ ਵਰਤਾਵਾਂ ਨੂੰ ਹੀ ਸਮਝਦੇ ਨੇ। ਹਿੰਦੂ ਸਮਾਜ ਨੂੰ ਹੀ ਸਮਝਾਇਆ ਜਾ ਰਿਹਾ, ਪੌਰਾਣਿਕ ਗਾਥਾ ਹੈ। ਕਨੌਜ ਦਾ ਰਹਿਣ ਵਾਲਾ ਬ੍ਰਾਹਮਣ ਅਜਾਮਲ ਜਦੋਂ ਉਹ ਬੁਰੇ ਕਰਮਾਂ ਵਿੱਚ ਫਸ ਗਿਆ, ਬਚਿਆ ਸਿਰਫ ਉਦੋਂ ਜਦੋਂ ਉਸ ਨੂੰ ਨਾਰਾਇਣ ਦੀ ਸੋਝੀ ਆ ਗਈ, ਵਾਹਿਗੁਰੂ ਦੀ ਯਾਦ ਉਸ ਦੇ ਹਿਰਦੇ ਵਿੱਚ ਬਣ ਗਈ। ਇਸੇ ਤਰ੍ਹਾਂ ਗਣਿਕਾ ਦਾ ਜੀਵਨ ਵੀ ਸ਼ੁਭ ਜੀਵਨ ਹੋ ਗਿਆ, ਚੰਗਾ ਜੀਵਨ ਹੋ ਗਿਆ, ਜਦੋਂ ਉਹ ਰਾਮ ਵਾਹਿਗੁਰੂ ਨੂੰ ਯਾਦ ਕਰਨ ਲੱਗ ਪਈ। ਇਸੇ ਤਰ੍ਹਾਂ ਭਾਈ ਗਜ, ਹਾਥੀ ਵੀ ਜਿਹੜਾ ਡੁੱਬ ਰਿਹਾ ਸੀ ਪਾਣੀ ਵਿੱਚ, ਜਿਸ ਨੂੰ ਤੇਂਦੂਏ ਨੇ ਪਕੜ ਕੇ ਡੋਬਣਾ ਸੀ, ਬਚ ਗਿਆ ਜਦੋਂ ਉਸ ਨੇ ਰਮੇ ਹੋਏ ਰਾਮ ਵਾਹਿਗੁਰੂ ਨੂੰ ਯਾਦ ਕੀਤਾ।
ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ।
ਜਿਵੇਂ ਇਹ ਸਾਰੇ ਬਚ ਗਏ ਵਾਹਿਗੁਰੂ ਰਾਮ ਨੂੰ ਜਪਣ ਦੇ ਨਾਲ, ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰਨ ਦੇ ਨਾਲ।
ਸੁਕਰ ਕੁਕਰ ਜੋਨ ਭਰਮੇ ਤਉ ਲਾਜ ਨਾ ਆਈ।
ਵੇਖ ਤੂੰ ਕਿਹੜੀਆਂ ਕਿਹੜੀਆਂ ਯੂਨੀਆਂ ਵਿੱਚੋਂ ਨਿਕਲ ਕੇ ਆਇਆ, ਸੂਰ ਬਣ ਕੇ, ਕੁੱਤਾ ਬਣ ਕੇ, ਅਨੇਕਾਂ ਜਨਮ ਤੋਂ ਬਿਤਾਏ ਨੇ, ਮਨੁੱਖਾ ਜਨਮ ਮਿਲਿਆ, ਹਾਲਾਂ ਵੀ ਸ਼ਰਮ ਨਹੀਂ ਆਉਂਦੀ, ਲਾਜ ਨਹੀਂ ਆਉਂਦੀ, ਇਹ ਜਨਮ ਵੀ ਗਵਾਈ ਜਾ ਰਿਹਾ ਦੁਨਿਆਵੀ ਖਿਆਲਾਂ ਵਿੱਚ। ਵਾਹਿਗੁਰੂ ਨੂੰ ਯਾਦ ਕਰ, ਪਰਮੇਸ਼ਰ ਨੂੰ ਯਾਦ ਕਰ, ਤਾਂ ਕਿ ਤੇਰਾ ਜੀਵਨ ਸਫਲ ਹੋ ਜਾਏ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬੇਖ ਖਾਈ।
ਕਿਉਂ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਤਿਆਗ ਕੇ ਨੀਵੇਂ ਵਿਚਾਰਾਂ ਦਾ ਜ਼ਹਿਰ ਹਰ ਵੇਲੇ ਪੀਣ ਤੇ ਤੁਲਿਆ ਰਹਿੰਦਾ ਹੈ।
ਤਾਜ ਭਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ।
ਭਰਮ ਛੱਡ ਦੇ, ਇੱਕ ਗੱਲ ਹੋਰ, ਪੁਰਾਣਾਂ ਦੇ ਮੁਤਾਬਕ ਦੋ ਤਰ੍ਹਾਂ ਦੇ ਕਰਮ ਨੇ, ਜਾਂ ਤੇ ਹੈ ਵਿਧ ਕਰਮ, ਵਿਧੀ ਕਰਮ, ਜਿਨ੍ਹਾਂ ਦੀ ਵਿਧੀ ਦੱਸੀ ਗਈ ਹੈ, ਬਈ ਆਹ ਕਰਮ ਨਾ ਇਸ ਤਰ੍ਹਾਂ ਕਰਨਾ, ਫਲਾਣੇ ਦੇਵਤੇ ਦੀ ਪੂਜਾ ਇਸ ਵਿਧੀ ਨਾਲ ਕਰਨੀ, ਵਿਧੀ ਕਰਮ, ਤੇ ਜਾਣੇ ਨਿਸ਼ੇਧ ਕਰਮ ਜਿਹੜੇ ਨਹੀਂ ਕਰਨੇ। ਭਗਤ ਕਬੀਰ ਸਾਹਿਬ ਆਖਦੇ ਨੇ ਛੱਡ ਦੇ ਇਹਨਾਂ ਸਭ ਗੱਲਾਂ ਨੂੰ, ਕਿਉਂਕਿ ਵਿਧੀ ਕਰਮ ਨਿਸ਼ੇਧ ਕਰਮ ਸਮਝ ਵੀ ਲਵੇ, ਉੱਤਮ ਕਰਮ ਸਿਰਫ ਤੇ ਸਿਰਫ ਇੱਕੋ ਹੈ, ਵਾਹਿਗੁਰੂ ਨੂੰ ਯਾਦ ਕਰਨਾ, ਨਾਮ ਜਪਣਾ। ਜੀਵਨ ਸਫਲ ਹੋਣਾ ਸਿਰਫ ਉਸ ਢੰਗ ਨਾਲ।
ਗੁਰਪ੍ਰਸਾਦ ਜਾਨ ਕਬੀਰ ਰਾਮ ਕਰ ਸਨੇਹੀ।
ਗੁਰੂ ਦੀ ਕਿਰਪਾ ਸਦਕਾ, ਹੇ ਭਾਈ, ਜੇ ਤੂੰ ਨਾਮ ਜਪੇ, ਪਰਮੇਸ਼ਰ ਨੂੰ ਸਨੇਹੀ ਬਣਾ ਲੈ, ਤੇਰਾ ਜੀਵਨ ਸਫਲ ਹੋ ਜਾਏਗਾ। ਲੜੀਵਾਰ ਚੱਲ ਰਹੀ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਵਿੱਚੋਂ ਭਾਈ ਸਾਹਿਬ ਜੀ ਸ਼ਬਦ ਉਚਾਰਨ ਕਰਨ ਲੱਗੇ ਨੇ। ਬੜੀ ਅਨੋਖੀ ਤੇ ਪ੍ਰਸੰਨਤਾ ਵਾਲੀ ਗੱਲ ਹੈ ਕਿ ਕੁਦਰਤੀ ਇਸ ਸ਼ਬਦ ਦਾ ਭਾਵ ਵੀ ਬਿਲਕੁਲ ਇਸੇ ਸ਼ਬਦ ਨਾਲ ਮੇਲ ਖਾਂਦਾ ਹੈ। ਸਤਿਗੁਰੂ ਜੀ ਉਚਾਰਨ ਕਰਦੇ ਨੇ,
ਸੋਹੀ ਮਹੱਲਾ ਪੰਜਵਾ ਪ੍ਰਾਤਹ ਕਾਲ ਹਰ ਨਾਮ ਉਚਾਰੀ।
ਵਾਹ ਵਾਹ, ਦੇਖੋ ਬਹੁਤ ਵਾਰ ਨਾ ਸਿਆਣਪ ਰੱਖਣ ਵਾਲੇ ਬੰਦੇ ਦੇ ਸਾਹਮਣੇ ਇੱਕ ਹੋਰ ਅੜਚਣ ਆ ਜਾਂਦੀ ਹੈ। ਅੱਜ ਇਹ ਬੜਾ ਮੁਸ਼ਕਲ ਵਾਲਾ ਮੌਕਾ ਬਣਿਆ ਹੋਇਆ, ਜਦੋਂ ਹਰ ਬੰਦਾ ਆਪਣੇ ਆਪ ਨੂੰ ਵਿਦਵਾਨ ਜਾਣ ਕੇ ਜਿਹੜੀਆਂ ਮੂਲ ਬੇਸਿਕ ਗੱਲਾਂ ਨੇ ਉਹਨਾਂ ਨੂੰ ਵੀ ਸਮਝਣ ਤੋਂ ਅਸਮਰੱਥ ਹੋ ਗਿਆ। ਅੰਮ੍ਰਿਤ ਵੇਲੇ ਜਾਗ, ਅੱਛਾ ਫਿਰ ਕੀ ਕਰ, ਪ੍ਰਾਤਹ ਨਾਲ ਹਰ ਨਾਮ ਉਚਾਰੀ, ਅੰਮ੍ਰਿਤ ਵੇਲੇ ਜਾਗ ਕੇ ਭਾਈ ਨਾਮ ਜਪ, ਵਾਹਿਗੁਰੂ ਨੂੰ ਯਾਦ ਕਰ, ਫਿਰ ਕੀ ਹੋਵੇਗਾ?
ਈਤ ਊਤ ਕੀ ਓਟ ਸਵਾਰੀ,
ਇੱਥੋਂ ਦੀ ਤੇ ਉੱਥੋਂ ਦੀ ਤੈਨੂੰ ਓਟ ਮਿਲ ਜਾਏਗੀ, ਆਸਰਾ ਮਿਲ ਜਾਏਗਾ, ਵਾਹਿਗੁਰੂ ਇੱਥੇ ਵੀ ਤੇਰਾ ਸਹਾਰਾ ਬਣੇਗਾ, ਜਗਤ ਵਿੱਚ ਵੀ ਤੇ ਰੱਬੀ ਦਰਗਾਹ ਤੇ ਵੀ।
ਸਦਾ ਸਦਾ ਜਪੀਆ ਹਰ ਨਾਮ,
ਹੇ ਭਾਈ ਸਦਾ ਹੀ ਵਾਹਿਗੁਰੂ ਦਾ ਨਾਮ ਜਪਦੇ ਰਹਿਣਾ ਚਾਹੀਦਾ।
ਪੂਰਨ ਹੋਵੇ ਮਨ ਕੇ ਕਾਮ,
ਤੇਰੇ ਮਨ ਚਿਤਵੇ ਸਾਰੇ ਕਾਰਜ ਪੂਰੇ ਹੋ ਜਾਣਗੇ, ਹੋ ਜਾਂਦੇ ਨੇ, ਵਾਹਿਗੁਰੂ ਦੇ ਨਾਮ ਵਿੱਚ ਐਸਾ ਬਲ ਹੈ।
ਰਹਾਉ ਪ੍ਰਭ ਅਵਿਨਾਸ਼ੀ ਰਹਿਣ ਦਿਨ ਗਾਓ,
ਹੇ ਭਾਈ ਰਾਤ ਦਿਨ ਅਵਿਨਾਸ਼ੀ ਪ੍ਰਭੂ ਨੂੰ ਗਾਉਣਾ ਕਰ।
ਜੀਵਤ ਮਰਤ ਨਿਹਚਲ ਪਾਵਹ ਥਾਓ,
ਜਿਉਣ ਤੋਂ ਲੈ ਕੇ ਮਰਨ ਤੱਕ, ਅਥਵਾ ਜੀਵਨ ਵਿੱਚ ਰਹਿੰਦਿਆਂ ਤੂੰ ਜੀਵਤ ਮਰਤ ਹੋ ਜਾਏਗਾ, ਭਾਵ ਜਿਉਂਦਿਆਂ ਹੀ ਉੱਚੀ ਅਵਸਥਾ ਹਾਸਲ ਕਰ ਲਏਗਾ, ਦੁਨੀਆਂ ਦੇ ਮੋਹ ਦੇ ਬੰਧਨਾਂ ਵਿੱਚੋਂ ਛੁਟਕਾਰਾ ਹਾਸਲ ਕਰ ਲਵੇਂਗਾ, ਰੱਬੀ ਦਰਗਾਹ ਤੇ ਥਾਂ ਮਿਲ ਜਾਏਗੀ।
ਸੋ ਸਾਹੋ ਸੇਵ ਜਿਤ ਤੋਟ ਨ ਆਵੇ,
ਫਿਰ ਕਿਸ ਨੂੰ ਯਾਦ ਕਰ? ਓ ਸ਼ਾਹ, ਓ ਵਾਹਿਗੁਰੂ, ਜਿਸ ਨੂੰ ਚੇਤੇ ਕਰਦਿਆਂ, ਜਿਸ ਦੇ ਕੋਲੋਂ ਨਾਮ ਦੀ ਦਾਤ ਮੰਗਿਆ, ਦੁਨੀਆਂ ਵਿੱਚ ਫਿਰ ਕਦੇ ਕਿਸੇ ਗੱਲ ਦੀ ਤੋਟ ਨਹੀਂ ਆਉਂਦੀ।
ਖਾਤ ਖਰਚਤ ਸੁਖ ਆਨੰਦ ਵਿਹਾਵੇ,
ਜਿਸ ਦੇ ਕੋਲੋਂ ਵਾਹਿਗੁਰੂ ਦੇ ਨਾਮ ਦੀ ਦਾਤ ਖਾਂਦਿਆਂ ਖਰਚਦਿਆਂ ਸੁਖ ਤੇ ਆਨੰਦ ਨਾਲ ਜੀਵਨ ਗੁਜ਼ਰਦਾ ਹੈ।
ਜਗ ਜੀਵਨ ਪੁਰਖ ਸਾਧ ਸੰਗ ਪਾਇਆ,
ਜਿਸ ਨੂੰ ਜਗ ਜੀਵਨ ਪੁਰਖ ਭਾਵ ਇਸ ਜਗਤ ਦੇ ਜੀਵਨ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਸੀਬ ਹੋ ਗਈ, ਕਿਵੇਂ? ਸਤਸੰਗ ਵਿੱਚ ਆ ਕੇ।
ਗੁਰ ਪ੍ਰਸਾਦ ਨਾਨਕ ਨਾਮ ਧਿਆਇਆ,
ਗੁਰੂ ਦੀ ਕਿਰਪਾ ਨਾਲ ਹੇ ਨਾਨਕ, ਗੁਰੂ ਦੀ ਕਿਰਪਾ ਨਾਲ ਉਸ ਦਾ ਨਾਮ ਜਪਦਿਆਂ ਐਸਾ ਜੀਵ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਈਤ ਊਤ ਕੀ ਓਟ ਸਵਾਰੀ, ਪ੍ਰਾਤਹ ਕਾਲ ਹਰ ਨਾਮ ਉਚਾਰੀ, ਜੇ ਤੂੰ ਅੰਮ੍ਰਿਤ ਵੇਲੇ ਨਾਮ ਜਪੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ, ਭਾਈ ਗੁਰਦਾਸ ਵੀ ਆਖਦੇ ਨੇ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਉਚਾਰਨ ਕਰਦੇ ਨੇ, ਜੇ ਤੂੰ ਆਪਣੇ ਆਪ ਨੂੰ ਸਿੱਖ ਅਖਵਾਉਣਾ ਤਾਂ ਇਹ ਕੰਮ ਜ਼ਰੂਰ ਕਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਅੱਛਾ, ਫਿਰ ਕੀ ਹੋਵੇਗਾ? ਜੀਵਨ ਸਫਲ ਹੋਵੇਗਾ ਉਸਦਾ, ਵਾਹਿਗੁਰੂ ਹਰ ਵੇਲੇ ਸਹਾਈ ਹੋਵੇਗਾ ਉਸਦਾ। ਇੱਕ ਵਾਰਤਾ ਤੁਹਾਡੇ ਨਾਲ ਸਾਂਝੀ ਕਰ ਲਵਾਂ। ਫਰਵਰੀ ਦੇ ਦਿਨ ਚੱਲ ਰਹੇ ਨੇ ਉਹ ਦਿਹਾੜੇ ਜਦੋਂ ਅੱਜ ਤੋਂ ਲਗਭਗ 100 ਸਾਲ ਪਹਿਲਾਂ 1920-21-22 ਦੇ ਉਹ ਦਿਹਾੜੇ ਕਿਤੇ ਯਾਦ ਕਰਿਓ, ਜਦੋਂ ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦੇ ਲਈ ਹੀ ਅਨੇਕਾਂ ਕੁਰਬਾਨੀਆਂ ਦੇਣੀਆਂ ਪਈਆਂ। ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਬਿਲਕੁਲ ਨਜ਼ਦੀਕ, ਮੈਨੂੰ ਵਾਰਤਾ ਯਾਦ ਆ ਰਹੀ ਹੈ। ਸਰਦਾਰ ਹਰਭਜਨ ਸਿੰਘ ਸੋਢੀ ਚੰਡੀਗੜ੍ਹ ਵਾਲਿਆਂ ਨੇ ਭਜਨ ਬੰਦਗੀ ਦਾ ਪ੍ਰਤਾਪ ਵਿੱਚ ਇੱਕ ਬੜੀ ਪਿਆਰੀ ਵਾਰਤਾ ਲਿਖੀ। ਕਹਿਣ ਲੱਗੇ, ਨਨਕਾਣਾ ਸਾਹਿਬ ਵੱਲ ਨੂੰ ਜਥਾ ਜਾ ਰਿਹਾ ਸੀ। ਜਥੇਦਾਰ ਸਾਹਿਬ ਨੂੰ ਹੁਕਮ ਕੀਤਾ ਗਿਆ ਕਿ ਤੁਸਾਂ ਪਿੰਡਾਂ ਦੇ ਵਿੱਚੋਂ ਦੀ ਲੰਘਦਿਆਂ ਹੋਇਆਂ ਤਾਂ ਕਿ ਸਾਰੀ ਸੰਗਤ ਨੂੰ ਇਸ ਸਾਰੇ ਘਟਨਾਕ੍ਰਮ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਤੁਸੀਂ ਨਨਕਾਣਾ ਸਾਹਿਬ ਵਿਖੇ ਪਹੁੰਚਣਾ ਹੈ। ਉਸ ਜਥੇ ਵਿੱਚ ਸ਼ਾਮਲ ਸਨ ਕੁਝ ਨੌਜਵਾਨ ਜਿਨ੍ਹਾਂ ਨੇ ਬਾਅਦ ਵਿੱਚ ਇਹ ਵਾਰਤਾ ਦੱਸੀ। ਕਹਿਣ ਲੱਗੇ, ਅਸੀਂ 3 ਨੌਜਵਾਨ ਪੜ੍ਹੇ ਲਿਖੇ ਸਾਂ ਅਤੇ ਜਥੇਦਾਰ ਸਾਹਿਬ, ਸਾਡੇ ਮਨ ਵਿੱਚ ਇਹ ਮਾਣ ਸੀ ਵੀ ਜਥੇਦਾਰ ਸਾਹਿਬ ਸਾਡੇ ਤੋਂ ਘੱਟ ਪੜ੍ਹੇ ਲਿਖੇ ਨੇ। ਕਹਿਣ ਲੱਗੇ, ਇਸ ਲਈ ਨਾ ਅਸੀਂ ਬਹੁਤ ਵਾਰ ਹੁਕਮ ਅਦੂਲੀ ਕਰ ਲੈਂਦੇ ਸਾਂ। ਜਥੇਦਾਰ ਸਾਹਿਬ ਨੇ ਇੱਕ ਦਿਹਾੜੇ ਸਾਨੂੰ ਬੁਲਾਇਆ ਅਤੇ ਹੁਕਮ ਕੀਤਾ, ਦੇਖੋ ਹੁਕਮ ਹੈ ਖਾਲਸਾ ਪੰਥ ਦਾ ਕਿ ਅਸੀਂ ਸ਼ਹੀਦੀ ਪਾਉਣ ਦੇ ਲਈ ਨਨਕਾਣਾ ਸਾਹਿਬ ਵੱਲ ਜਾ ਰਹੇ ਹਾਂ ਅਤੇ ਤੁਸੀਂ ਡਿਸਿਪਲਿਨ ਵਿੱਚ ਨਹੀਂ ਰਹਿੰਦੇ, ਫਿਰ ਤੁਹਾਨੂੰ ਕਿਉਂ ਨਾ ਇਹ ਸਜ਼ਾ ਦਿੱਤੀ ਜਾਏ ਕਿ ਤੁਹਾਡੇ ਕੋਲੋਂ ਇਹ ਵਰਦੀ ਲੁਹਾ ਲਈ ਜਾਏ ਅਤੇ ਤੁਹਾਨੂੰ ਘਰੇ ਤੋਰ ਦਿੱਤਾ ਜਾਏ। ਕਹਿਣ ਲੱਗੇ, ਸਾਡੇ 3 ਨੌਜਵਾਨਾਂ ਦੀ ਨਾ ਹਾਲਤ ਬੜੀ ਬੁਰੀ ਹੋ ਗਈ, ਅਸੀਂ ਤਾਂ ਸ਼ਹੀਦੀ ਦਾ ਚਾਅ ਲੈ ਕੇ ਘਰੋਂ ਨਿਕਲੇ ਸਾਂ, ਇਹ ਕੀ ਹੋ ਗਿਆ? ਆਖਣ ਲੱਗੇ, ਅਸਾਂ ਹੱਥ ਜੋੜ ਕੇ ਵਾਅਦਾ ਕੀਤਾ, ਮੁਆਫ਼ੀ ਮੰਗੀ, ਬਈ ਜਥੇਦਾਰ ਸਾਹਿਬ ਜਿਵੇਂ ਤੁਸੀਂ ਹੁਕਮ ਕਰੋਗੇ ਨਾ ਅਸੀਂ ਤੁਹਾਡੇ ਆਗਿਆਕਾਰੀ ਰਹਾਂਗੇ, ਜੋ ਸਜ਼ਾ ਲਾਉਣੀ ਲਾ ਦਿਓ। ਜਥੇਦਾਰ ਸਾਹਿਬ ਹੱਸ ਕੇ ਕਹਿਣ ਲੱਗੇ, ਅੱਛਾ ਤੁਹਾਡੇ ਲਈ ਇੱਕੋ ਹੀ ਸਜ਼ਾ ਹੈ, ਤੁਸੀਂ ਨਾ ਬਜ਼ੁਰਗ ਸਿੱਖਾਂ ਦੇ ਪੰਜ ਪੰਜ ਸਿੱਖਾਂ ਦੇ ਬਿਸਤਰੇ ਤੁਸੀਂ ਚੁੱਕ ਕੇ ਲੈ ਕੇ ਜਾਣੇ ਨੇ, ਜਿਹੜੇ ਵਿਚਾਰੇ ਤੁਰਨ ਵਿੱਚ ਔਖ ਮਹਿਸੂਸ ਕਰ ਰਹੇ ਨੇ ਬਜ਼ੁਰਗ, ਤੁਸੀਂ ਸੇਵਾ ਕਰਨੀ ਹੈ। ਕਹਿਣ ਲੱਗੇ ਅਸੀਂ ਖੁਸ਼ੀ ਨਾਲ ਸੇਵਾ ਪ੍ਰਵਾਨ ਕਰ ਲਈ। ਆਖਣ ਲੱਗੇ ਤੁਰੇ ਜਾ ਰਹੇ ਹਾਂ ਜਥੇ ਨਾਲ, ਜਾਂਦਿਆਂ ਜਾਂਦਿਆਂ ਸ਼ਾਮ ਨੂੰ ਜਿੱਥੇ ਠਹਿਰਾਓ ਕਰਨਾ ਸੀ ਇੱਕ ਪਿੰਡ ਵਿੱਚ, ਆਖਣ ਲੱਗੇ ਮੈਨੂੰ ਪਤਾ ਸੀ ਬਈ ਆਹ ਜਿਹੜਾ ਰਸਤਾ ਜਾ ਰਹੇ ਨੇ ਜਿੱਥੋਂ ਜਥੇ ਨੇ ਜਾਣਾ ਸਿੱਧੇ ਰਸਤਿਓਂ, ਇਹ ਥੋੜ੍ਹਾ ਲੰਬਾ ਪੈਂਦਾ ਹੈ। ਕਹਿਣ ਲੱਗੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ, ਜਥੇਦਾਰ ਸਾਹਿਬ ਇਹ ਖੇਤਾਂ ਦੇ ਵਿੱਚੋਂ ਦੇ ਨਾਲ ਸ਼ਾਰਟਕੱਟ ਰਸਤਾ ਹੈ, ਜੇ ਆਗਿਆ ਦਿਓ ਤਾਂ ਇੱਧਰੋਂ ਚਲੇ ਜਾਈਏ। ਜਥੇਦਾਰ ਸਾਹਿਬ ਉਹਨੀ ਮੰਨ ਗਏ। ਕਹਿਣ ਲੱਗੇ ਜਿਵੇਂ ਅਸੀਂ ਖੇਤਾਂ ਵਿੱਚ ਵੜੇ, ਕੁਦਰਤੀ ਉਹਨਾਂ ਦਿਨਾਂ ਵਿੱਚ ਬੜੇ ਉੱਚੀ ਉੱਚੀ ਫਸਲ ਉੱਗੀ ਹੋਈ ਸੀ, ਰਸਤਾ ਦਿਸੇ ਨਾ, ਰਾਤ ਹੋਣ ਦਾ ਵੇਲਾ ਹੋ ਗਿਆ, ਬੜੇ ਘਬਰਾਏ ਹੁਣ ਕੀ ਕਰੀਏ। ਕਹਿਣ ਲੱਗੇ ਜਿਵੇਂ ਹੀ ਅਸੀਂ ਘਬਰਾਹਟ ਵਿੱਚ ਆਏ ਨਾ, ਹੁਣ ਕਿਵੇਂ ਹੋਵੇਗਾ, ਰਸਤਾ ਭੁੱਲ ਗਿਆ, ਕਿੱਧਰ ਜਾਈਏ, ਭਾਰ ਚੁੱਕਿਆ ਹੋਇਆ। ਆਖਣ ਲੱਗੇ ਅਸੀਂ ਨਾ ਉਸੇ ਵੇਲੇ ਹੱਥ ਜੋੜ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਿਸ ਦੇ ਹੁਕਮ ਵਿੱਚ, ਜਿਸ ਦੇ ਪਾਵਨ ਅਸਥਾਨਾਂ ਤੇ ਸ਼ਹੀਦੀ ਹਾਸਲ ਕਰਨ ਦੇ ਲਈ ਅਸੀਂ ਜਾ ਰਹੇ ਹਾਂ, ਹੁਣ ਤੁਸੀਂ ਰਹਿਮਤ ਕਰੋ, ਸਾਡੇ ਸਾਨੂੰ ਤੇ ਰਸਤਾ ਵੀ ਨਹੀਂ ਲੱਭ ਰਿਹਾ। ਆਖਣ ਲੱਗੇ ਹਾਲਾਂ ਅਰਦਾਸ ਸਮਾਪਤ ਵੀ ਨਹੀਂ ਸੀ ਹੋਈ ਜਦੋਂ ਇੱਕ ਨੌਜਵਾਨ ਘੋੜਾ ਤੇ ਉੱਠਣੀ ਲੈ ਕੇ ਸਾਡੇ ਕੋਲ ਪਹੁੰਚ ਗਿਆ। ਆਖਣ ਲੱਗਾ ਤੁਸੀਂ ਨਾ ਇਸ ਤਰ੍ਹਾਂ ਕਰੋ, ਜਲਦੀ ਨਾਲ ਆਪਣੇ ਬਿਸਤਰੇ ਇਸ ਉੱਠਣੀ ਤੇ ਰੱਖ ਦਿਓ ਤੇ ਤੁਸੀਂ ਦੋਵੇਂ ਜਣੇ ਮੇਰੇ ਨਾਲ ਘੋੜੀ ਤੇ ਬਹਿ ਜਾਓ। ਬਿਠਾਇਆ, ਜਲਦੀ ਨਾਲ ਉਸ ਸਾਰੇ ਭੁੱਲ ਭੁਲੇਖੇ ਵਾਲੇ ਰਸਤੇ ਵਿੱਚੋਂ ਕੱਢ ਕੇ ਮੰਜ਼ਿਲ ਤੇ ਪਹੁੰਚੇ ਤੇ ਪਹੁੰਚਾ ਕੇ ਆਖਣ ਲੱਗਾ ਇਹ ਬਿਲਕੁਲ ਸਾਹਮਣੇ ਤੁਹਾਡੇ ਜਥੇ ਨੇ ਪਹੁੰਚਣਾ, ਹੁਣੇ ਕੁਝ ਮਿੰਟਾਂ ਤੱਕ ਪਹੁੰਚ ਜਾਏਗਾ। ਕਹਿਣ ਲੱਗੇ ਜਿਵੇਂ ਹੀ ਅਸੀਂ ਉਤਰੇ, ਮੁੜ ਬਿਸਤਰੇ ਸਿਰ ਤੇ ਰੱਖੇ, ਜਾਣ ਲੱਗੇ ਮਨ ਵਿੱਚ ਖਿਆਲ ਆਇਆ ਇੱਕ ਵਾਰ ਇਸ ਭਲੇ ਪੁਰਸ਼ ਦਾ ਧੰਨਵਾਦ ਤੇ ਕਰ ਲਈਏ, ਪਰ ਪਿੱਛੇ ਮੁੜ ਕੇ ਵੇਖਿਆ ਨਾ ਤੇ ਉੱਥੇ ਘੋੜਾ ਸੀ, ਨਾ ਘੋੜੇ ਵਾਲਾ ਤੇ ਨਾ ਕੋਈ ਉੱਠਣੀ। ਕਹਿਣ ਲੱਗੇ ਮੇਰੇ ਸਾਥੀ ਮੈਨੂੰ ਸਵਾਲ ਕਰਨ ਲੱਗੇ, ਇਹ ਕੌਣ ਸੀ ਘੋੜੇ ਵਾਲਾ ਜਿਹੜਾ ਸਾਡੀ ਸਹਾਇਤਾ ਕਰਨ ਆਇਆ ਸੀ, ਇਹਨੂੰ ਕਿਵੇਂ ਪਤਾ ਲੱਗਾ ਅਸੀਂ ਰਸਤਾ ਭੁੱਲ ਗਏ, ਇਸ ਨੂੰ ਕਿਵੇਂ ਪਤਾ ਲੱਗਾ ਕਿ ਸਾਨੂੰ ਇਸ ਵੇਲੇ ਸਹਾਇਤਾ ਦੀ ਲੋੜ ਹੈ। ਭਾਈ, ਜਿਹੜਾ ਵੀ ਵਿਅਕਤੀ ਸਤਿਗੁਰੂ ਨੂੰ ਵਾਹਿਗੁਰੂ ਨੂੰ ਯਾਦ ਕਰੇਗਾ, ਹਰ ਹਾਲ ਉਸ ਦੀ ਸਹਾਇਤਾ ਹੋਵੇਗੀ ਹੀ ਹੋਵੇਗੀ। ਸਤਿਗੁਰੂ ਪਾਤਸ਼ਾਹ ਆਪ ਆਖਦੇ ਨੇ ਸੇਵਕ ਦੀ ਤੇ ਹਰ ਹਾਲ ਅਕਾਲ ਪੁਰਖ ਵਾਹਿਗੁਰੂ ਸਹਾਇਤਾ ਕਰਦਾ, ਜਿਹੜਾ ਵੀ ਨਾਮ ਜਪਦਾ, ਜਿਹੜਾ ਵੀ ਬਾਣੀ ਪੜਦਾ, ਉਸ ਦੀ ਸਹਾਇਤਾ ਹੋਵੇਗੀ, ਉਸ ਤੇ ਬਖਸ਼ਿਸ਼ ਹੋਵੇਗੀ, ਉਹ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਵੇਰੇ ਵੀ ਤੇ ਸ਼ਾਮ ਨੂੰ ਵੀ, ਇੱਥੇ ਵੀ ਤੇ ਉੱਥੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈ ਲਏਗਾ ਤੇ ਆਪਣਾ ਜੀਵਨ ਸਫਲ ਕਰ ਲਏਗਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਲਈ ਮੈਂ ਆਪ ਸਰਬੱਤ ਪਾਸੋਂ ਦੋਵੇਂ ਹੱਥ ਜੋੜ ਕੇ ਖਿਮਾ ਚਾਹੁੰਦਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਕੱਲ੍ਹ ਦੇ ਦੀਵਾਨ ਵਿੱਚ ਫਿਰ ਮੈਂ ਹਾਜ਼ਰੀ ਭਰਨ ਲਈ ਹਾਜ਼ਰ ਹੋਵਾਂਗਾ, ਜਿਵੇਂ ਪ੍ਰੋਗਰਾਮ ਬਣਾਇਆ ਗਿਆ। ਆਪ ਦੀ ਸੇਵਾ ਕਰਕੇ ਖੁਸ਼ੀਆਂ ਲਵਾਂਗੇ। ਭਾਈ ਸਾਹਿਬ ਜੀ ਪਾਵਨ ਆਖਰੀ ਪੰਕਤੀਆਂ ਪੜ੍ਹਦੇ ਨੇ।
ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।